ਕੀਮਤ ਕਹਿਣ ਨਾ
ਮਹਾਰਾਜ ਕਹਿੰਦੇ ਭਾਈ ਉਹਨਾਂ ਜਗਰਾਸੀਆਂ ਮਹਾਂਪੁਰਖਾਂ ਦੀ ਕੀਮਤ ਨੀ ਕੋਈ ਕਹਿ ਕੇ ਦੱਸ ਸਕਦਾ ਕਿ ਕਿਤਨਾ ਕਮੋਲਾ ਹੈ ਉਹਨਾਂ ਦਾ, ਕੀਮਤ ਕਥਨ ਤੋਂ ਬਾਹਰ ਹੈ ਉਹਨਾਂ ਦੇ। ਜਿਹੜੀ ਪਰਮੇਸ਼ਰ ਦੀ ਪ੍ਰਾਪਤੀ ਹੈ, ਭੇਤਾ ਦਾ ਆਨੰਦ ਹੈ, ਵਾਹਿਗੁਰੂ ਦੇ ਨਾਲ ਮਲਾਪ ਹੈ, ਉਹਦੀ ਵੀ ਕੀਮਤ ਕਹਿ ਕੇ ਦੱਸੀ ਨੀ ਜਾਂਦੀ ਮਹਾਂਪੁਰਖਾਂ ਬਾਰੇ।
ਹਰ ਵਾਰ ਘਰ ਸੁਹਾਗਣੀ,
ਹਰ
ਹਰ ਵਾਰ ਘਰ ਸੁਹਾਗਣੀ,
ਹਰ ਵਾਰ ਘਰ ਸੁਹਾਗਣੀ, ਹਰ ਜੋ ਹਰੀ ਹੈ ਵਰ ਪਤੀ, ਜਿਨ੍ਹਾਂ ਨੇ ਉਸਨੂੰ ਪਾ ਲਿਆ ਉਹ ਘਰ ਹਿਰਦੇ ਦੇ ਵਿੱਚ ਹੀ ਸੁਹਾਗਣੀ ਆਨੰਦ ਵਾਲੀਆਂ ਹਨ।
ਨਿਰਮਲ ਸੱਚ ਹੈ ਨਾਈ,
ਉਹ ਨਿਰਮਲ ਉਜਲ ਹੋ ਗਈਆਂ ਸੱਚੇ ਦਾ ਨਾਮ ਜਪਣੇ ਕਰਕੇ।
ਮਨ ਮਹਿ ਮਨੁਆ ਜੇ ਮਰੈ,
ਮਨ ਮਹਿ ਮਨੁਆ ਜੇ ਮਰੈ, ਜੇ ਭਾਈ ਜਿਹੜਾ ਮਨ ਹੈ ਇਹ ਮਨ ਮੰਨਣ ਦੇ ਮਹਿ ਵਿੱਚ ਲੱਗ ਜਾਵੇ ਫਿਰ ਕਹਿੰਦੇ ਮਨੁਆ ਮਰੈ, ਇਹ ਮਰ ਜਾਂਦਾ ਹੈ ਮਨ। ਜੇ ਮੰਨਣ ਵਿੱਚ ਲੱਗ ਜਾਵੇ ਤੇ ਸੰਸਾਰ ਵੱਲੋਂ ਮਰ ਜਾਵੇ
ਤਾਂ ਫਿਰ ਰਾਵੈ ਨਾਰ,
ਤਾਂ ਉਸ ਜਗਿਆਸੂ ਰੂਪ ਨਾਰ ਇਸਤਰੀ ਨੂੰ ਫਿਰ ਪਤੀ ਰਾਵੈ ਮਾਣਦਾ। ਐਵੇਂ ਨਹੀਂ, ਜੇ ਮਨ ਮੰਨਣ ਵਿੱਚ ਲੱਗ ਜਾਵੇ ਤੇ ਮਨੁਆ ਮਰ ਜਾਵੇ, ਸੰਸਾਰ ਵੱਲੋਂ ਮੋਹ ਟੁੱਟ ਜਾਵੇ, ਤਾਂ ਫਿਰ ਰਾਵੈ ਨਾਰ, ਤਾਂ ਫਿਰ ਪਤੀ ਦੇ ਆਨੰਦ ਨੂੰ ਮਾਣਦੀ ਹੈ ਨਾਰ ਇਸਤਰੀ ਜੀਵ ਰੂਪ ਅਭਾਸ਼ ਬਿਰਤੀ।
ਇਕਤ ਤਾਗੈ ਰਲ ਮਿਲੈ,
ਭਾਈ ਜੀ ਇੱਕ ਤਾਗੈ ਰਲ ਮਿਲੇ ਅੱਗੇ ਕੀ ਹੈ?
ਗਲ ਮੋਤੀਆਂ ਕਾ ਹਾਰ,
ਜਿਹੜੇ ਗਲ ਦੇ ਵਿੱਚ ਮੋਤੀਆਂ ਦਾ ਹਾਰ ਹੁੰਦਾ ਹੈ ਤੇ ਇੱਕ ਤਾਗੇ ਦੇ ਵਿੱਚ ਉਹ ਰਲ ਮਿਲ ਜਾਂਦਾ ਹੈ। ਮੋਤੀ ਬਹੁਤੇ ਹੋਣ ਤੇ ਵੱਖਰੇ ਵੱਖਰੇ ਪ੍ਰਤੀਤ ਹੁੰਦੇ ਹੈ, ਪਰ ਤਾਗੇ ਵਿੱਚ ਪੈ ਜਾਣ ਤੇ ਇਕੱਠੇ ਹੋ ਜਾਂਦੇ ਹੈ, ਉਹ ਗਲ ਦਾ ਹਾਰ ਬਣ ਜਾਂਦੇ ਹਨ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ,
ਇਕਤ ਤਾਗੈ ਰਲ ਮਿਲੈ,
ਜੇ ਭਾਈ ਏਕਤਾ ਰੂਪੀ ਤਾਗੇ ਦੇ ਵਿੱਚ ਰਲ ਮਿਲ ਜਾਵੇ,
ਗਲ ਮੋਤੀਆਂ ਕਾ ਹਾਰ,
ਫਿਰ ਉਹ ਗਲ ਦੇ ਮੋਤੀਆਂ ਦਾ ਹਾਰ, ਜਿਹੜੇ ਗਲ ਵਿੱਚ ਮੋਤੀ ਪੈਂਦੇ ਹਨ ਸੋ ਮੋਤੀਆਂ ਦੀ ਤਰ੍ਹਾਂ ਉਹ ਹਾਰ ਰੂਪੀ ਬਣ ਜਾਂਦਾ। ਇਕਤ ਜੋ ਇੱਕ ਪਰਮੇਸ਼ਰ ਹੈ, ਤਤ ਸਿਧਾਂਤ ਦੇ ਗਏ ਗਿਆਨ, ਸਿਧਾਂਤ ਸਰੂਪ ਦੇ ਜਿਹੜਾ ਗਿਆਨ ਦੇਣ ਵਾਲਾ ਹੈ ਉਹਦੀ ਏਕਤਾ ਰੂਪੀ ਤਾਗੇ ਵਿੱਚ ਰਲ ਜਾਵੇ, ਫਿਰ ਕਹਿੰਦੇ ਮਿਲੇ, ਫਿਰ ਮਿਲ ਜਾਵੇਗਾ। ਤੇ ਗਾਲ ਅਭੇਦ ਨਿਸ਼ਚ ਰੂਪੀ ਕੰਠ ਦੇ ਵਿੱਚ ਵੈਰਾਗ ਵਿਵੇਕ ਆਦਿਕ ਜਿਹੜੇ ਹਨ ਮੋਤੀ, ਇਹ ਭਾਈ ਹਾਰ ਬਣ ਕਰਕੇ ਸੋ ਆਨੰਦ ਮਾਣੇਗਾ, ਮਿਲ ਜਾਵੇਗਾ। ਏਕਤਾ ਰੂਪੀ ਤਤ ਸਿਧਾਂਤ ਦੇ ਗੇ ਗਿਆਨ ਦੇ ਦੇਣ ਵਾਲਾ ਜੋ ਪਰਮੇਸ਼ਰ ਹੈ ਉਹਦੇ ਵਿੱਚ ਜਦੋਂ ਏਕਤਾ ਕਰ ਲਵੇਗਾ, ਰਲ ਜਾਵੇਗਾ, ਫਿਰ ਕਹਿੰਦੇ ਮਿਲੇ, ਉਹਦੇ ਨਾਲ ਮਿਲ ਜਾਵੇਗਾ ਪਰਮੇਸ਼ਰ ਨਾਲ ਮਿਲ ਕਰਕੇ। ਅਭੇਦ ਨਿਸ਼ਚਾ ਰੂਪੀ ਗਲ ਦੇ ਵਿੱਚ ਵਿਰਾਗ ਤੇ ਵਿਵੇਕ ਰੂਪੀ ਮੋਤੀਆਂ ਦਾ ਹਾਰ ਬਣ ਕੇ ਪਹਿਨ ਲਵੇਗਾ।
ਸੰਤ ਸਭਾ ਸੁਖ ਉਪਜੈ,
ਭਾਈ ਸੰਤਾਂ ਸਭਾ, ਸੰਤ ਮਹਾਤਮਾ ਦੀ ਸਭਾ ਵਿੱਚ ਮਿਲਣੇ ਕਰਕੇ ਸੁਖ ਆਨੰਦ ਉਪਜਿਆ ਪੈਦਾ ਹੁੰਦਾ ਹੈ। ਸਹਿਤ ਭਾਵ ਪ੍ਰਕਾਸ਼ ਦੇ, ਸਹਿਤ ਭਾਵ ਪ੍ਰੇਮ ਦੇ ਮਿਲਣਾ ਕਰੇ ਸਭਾ।
ਗੁਰਮੁਖ ਨਾਮ ਆਧਾਰ,
ਗੁਰਮੁਖਣ ਤੋਂ ਨਾਮ ਦਾ ਆਧਾਰ ਆਸਰਾ ਹੈ।
ਖਿਨ ਮਹਿ ਉਪਜੈ ਖਿਨ ਖਪੈ,
ਇਹ ਖਿਨ ਦੇ ਵਿੱਚ ਵੀ ਉਪਜੇ ਹਨ, ਉਪਜੇ ਪੈਦਾ ਹੁੰਦੇ ਹਨ ਪਦਾਰਥ, ਖਿਨ ਮਾਤਰ ਦੇ ਵਿੱਚ ਵੀ ਖਤਾ ਨਾਸ ਹੋ ਜਾਂਦੇ ਹਨ।
ਖਿਨ ਆਵੈ ਖਿਨ ਜਾਏ,
ਖਿਨ ਵਿੱਚ ਵੀ ਜੀਵ ਆਉਂਦਾ ਹੈ ਜੰਮ ਕੇ ਤੇ ਖਿਨ ਵੀ ਮਰ ਕੇ ਚਲਿਆ ਜਾਂਦਾ ਹੈ। ਫਿਰ ਪੜੇ,
ਖਿਨ ਮਹਿ ਉਪਜੈ ਖਿਨ ਖਪੈ,
ਖਿਨ ਮਹਿ ਉਪਜੈ ਖਿਨ ਖਪੈ, ਗੁਰੂ ਦੀ ਕਿਰਪਾ ਹੋਵੇ ਤਾਂ ਖਿਨ ਮਹਿ ਉਪਜੈ, ਖਿਨ ਮਾਤਰ ਦੇ ਵਿੱਚ ਦੀ ਸੰਤੋਖ ਪੈਦਾ ਹੋ ਜਾਵੇ,
ਖਿਨ ਖਪੈ,
ਖਿਨ ਮਾਤਰ ਦੇ ਵਿੱਚ ਦੀ ਲੋਭ ਖਪਾ ਨਾਸ ਹੋ ਜਾਂਦਾ ਹੈ।
ਖਿਨ ਆਵੈ ਖਿਨ
ਜਾਏ, ਖਿਨ ਆਵੈ ਖਿਨ ਜਾਏ, ਖਿਨ ਮਾਤਰ ਦੇ ਵਿੱਚ ਦੀ ਸੋ ਸ਼ਾਂਤੀ ਪੈਦਾ ਹੋ ਜਾਵੇ, ਹਿਰਦੇ ਵਿੱਚ ਆ ਜਾਵੇ ਤਾਂ ਖਿਨ ਜਾਏ, ਖਿਨ ਮਾਤਰ ਦੇ ਵਿੱਚ ਜਿਹੜੀ ਤ੍ਰਿਸ਼ਨਾ ਹੈ ਉਹ ਚਲੀ ਜਾਂਦੀ ਹੈ, ਦੂਰ ਹੋ ਜਾਂਦੀ ਹੈ।
ਸ਼ਬਦ
ਫਿਰ ਪੜ,
ਖਿਨ ਮਹਿ ਉਪਜੈ ਖਿਨ ਖਪੈ,
ਖਿਨ ਮਹਿ ਉਪਜੈ ਖਿਨ ਖਪੈ, ਜੇ ਖਿਨ ਮਾਤਰ ਦੇ ਵਿੱਚ ਦੀ ਉਪਜੈ ਪੈਦਾ ਹੋ ਜਾਵੇ ਵੈਰਾਗ, ਜੇ ਖਿਨ ਮਾਤਰ ਦੇ ਵਿੱਚ ਦੀ ਵੈਰਾਗ ਹਿਰਦੇ ਚ ਪੈਦਾ ਹੋ ਜਾਵੇ,
ਖਿਨ ਖਪੈ,
ਤੇ ਖਿਨ ਮਾਤਰ ਦੇ ਵਿੱਚ ਦੀ ਮੋਹ ਖਪਾ ਨਾਸ ਹੋ ਜਾਂਦਾ ਹੈ, ਵੈਰਾਗ ਉਹ ਫਿਰ ਮੋਹ ਨੀ ਪੈਦਾ ਹੁੰਦਾ।
ਖਿਨ ਆਵੈ
ਤੇ ਖਿਨ ਆਵੈ, ਸੋ ਖਿਨ ਆਵੈ ਖਿਨ ਵਿੱਚ ਦੀ ਵਿਵੇਕ ਪੈਦਾ ਹੋ ਜਾਵੇ ਹਿਰਦੇ ਵਿੱਚ,
ਖਿਨ ਜਾਏ
ਤੇ ਖਿਨ ਮਾਤਰ ਦੇ ਵਿੱਚ ਦੀ ਸੋ ਜਿਹੜਾ ਅਗਿਆਨ ਹੈ ਉਹ ਜਾਏ ਚਲਿਆ ਜਾਂਦਾ ਹੈ, ਦੂਰ ਹੋ ਜਾਂਦਾ ਹਾਂ।
ਖਿਨ ਮਹਿ ਉਪਜੈ ਖਿਨ ਖਪੈ,
ਖਿਨ ਮਹਿ ਉਪਜੈ ਖਿਨ ਖਪੈ, ਸੋ ਖਿਨ ਮਹਿ ਉਪਜੈ। ਜੇ ਖਿਨਕ ਮਾਤਰ ਦੇ ਵਿੱਚ ਦੀ ਸੋ ਹਿਰਦੇ ਦੇ ਵਿੱਚ ਸੰਤੋਖ ਤੇ ਸ਼ਾਂਤੀ ਤੇ ਵਿਰਾਗ ਤੇ ਵਿਵੇਕ ਹੋ ਗਿਆ ਹੈ। ਜੇ ਖਿਨ ਮਹਿ ਉਪਜੈ ਖਿਨ ਖਪੈ, ਖਿਨ ਮਾਤਰ ਦੇ ਵਿੱਚ ਦੀ ਹਿਰਦੇ ਦੇ ਵਿੱਚ ਨਿਮਰਤਾ ਉਪਜੈ ਪੈਦਾ ਹੋ ਜਾਵੇ,
ਖਿਨ ਖਪੈ,
ਖਿਨ ਮਾਤਰ ਦੇ ਵਿੱਚ ਦੀ ਹੰਕਾਰ ਖਪੈ ਨਾਸ ਹੋ ਜਾਂਦਾ ਹੈ।
ਖਿਨ ਆਵੈ,
ਜੇ ਖਿਨ ਮਾਤਰ ਦੇ ਵਿੱਚ ਦੀ ਬ੍ਰਹਮ ਗਿਆਨ ਹਿਰਦੇ ਵਿੱਚ ਆ ਜਾਵੇ,
ਖਿਨ ਜਾਏ,
ਖਿਨ ਮਾਤਰ ਦੇ ਵਿੱਚ ਦੀ ਦੇਹ ਅਧਿਆਸ ਚਲਿਆ ਜਾਂਦਾ ਹੈ।
ਸ਼ਬਦ ਪਛਾਣ ਰਵ ਰਹਿ,
ਪੜ੍ਹਦੇ ਹੋਰ ਕਰਨ ਦੇ ਵਿੱਚ
ਖਿਨ ਮਹਿ ਉਪਜੈ ਖਿਨ ਖਪੈ,
ਖਿਨ ਮਹਿ ਉਪਜੈ ਖਿਨ ਖਪੈ। ਜੇ ਖਿਨ ਮਾਤਰ ਦੇ ਵਿੱਚ ਦੀ ਉਪਜੈ ਪਰਮੇਸ਼ਰ ਦੀ ਪ੍ਰਾਪਤੀ ਦਾ ਸ਼ੌਂਕ ਪੈਦਾ ਹੋ ਜਾਵੇ,
ਖਿਨ ਖਪੈ,
ਖਿਨ ਮਾਤਰ ਦੇ ਵਿੱਚ ਦੀ ਆਲਸ ਖਪੈ ਨਾਸ ਹੋ ਜਾਂਦਾ ਹੈ। ਉਦਮ ਕਰਿੰਦਿਆ ਜੀਓ ਤੂੰ ਕਮਾਉਂਦਿਆਂ ਸੁਖ ਭੁੰਚ, ਖਿਨ ਮਾਤਰ ਦੇ ਵਿੱਚ ਦੀ ਖਿਨ ਆਵੈ, ਖਿਨ ਮਾਤਰ ਦੇ ਜੀ ਪਰਮੇਸ਼ਰ ਦਾ ਨਾਮ ਚੇਤੇ ਆ ਜਾਵੇ, ਖਿਨ ਮਾਤਰ ਦੇ ਜੀ ਪਾਪ ਸਾਰੇ ਚਲੇ ਜਾਂਦੇ ਹਨ ਨਾਮ ਦੇ ਨਾਲ।
ਪਛਾਣ ਰਵ ਰਹਿ,
ਜੇ ਸ਼ਬਦ ਨੂੰ ਪਛਾਣ ਲਏ ਫਿਰ ਰਵ ਰਹਿ ਭੇਤਾਂ ਦੇ ਆਨੰਦ ਨੂੰ ਮਾਣਦਾ ਹੈ।
ਤਿਸ ਕਾਲ ਸੰਤਾਏ,
ਤਿਸ ਨੂੰ ਕਾਲ ਨੀ ਸੰਤਾਉਂਦਾ ਫਿਰ ਦੁੱਖ ਨੀ ਦਿੰਦਾ। ਬਸ ਬਹੁਤ ਇੰਨੇ
ਸਾਹਿਬ ਅਤੁਲ ਨਾ ਤੋਲੀਐ,
ਚਾਰ ਅਰਥੇ ਦੇ ਹੋਰ ਕਰਨੇ ਫਿਰ ਕਰ ਲਾਂਗੇ ਤੈਨੂੰ।
ਸਾਹਿਬ ਅਤੁਲ ਨਾ ਤੋਲੀਐ,
ਸਾਹਿਬ ਅਤੁਲ, ਸਾਹਿਬ ਜੋ ਮਾਇਆ ਸੋਲ ਕਰਕੇ ਮਾਲਕ ਹੈ ਸਾਰਿਆਂ ਦਾ, ਉਹ ਅਤੁਲ ਤੋਲਣ ਤੋਂ ਰਹਿਤ ਹੈ, ਅਸਪਰਸ਼ ਰੂਪ ਹੈ, ਨਾ ਤੋਲ ਗਿਆ, ਉਹਨੂੰ ਤੋਲਿਆ ਨੀ ਜਾ ਸਕਦਾ ਗਾ ਸ਼ਾਸਤਰ ਪ੍ਰਮਾਣ ਰੂਪੀ ਵੱਟੇ ਨਾਲ ਵੀ।
ਕਥਨ ਨਾ ਪਾਇਆ ਜਾਏ,
ਜੇ ਕਥਾਕੜ ਵੀ ਬਣ ਗਈ ਤਾਂ ਵੀ ਨੀ ਪਾਇਆ ਜਾਂਦਾ, ਭਾਵੇਂ ਕਿੱਡਾ ਕਥਾ ਵਾਚਕ ਬਣ ਜਾਵੇ, ਜੇ ਹੰਗਤਾ ਫੁਰਨ ਗਈ ਪਰਮੇਸ਼ਰ ਦੀ ਪ੍ਰਾਪਤੀ ਨਹੀਂ।
ਵਪਾਰੀ ਬਣ ਜਾ ਰਿਹਾ,
ਵਪਾਰੀ ਬਣ ਜਾ ਰਿਹਾ, ਵਪਾਰੀ ਜੋ ਹਨ ਬ੍ਰਹਮ ਗਿਆਨੀ ਉਹਨਾਂ ਨਾਲ ਬਣ ਜਾ ਰਿਹਾ ਜੀਵ।
ਆਏ ਵਜਹ ਲਿਖਾਏ,
ਫਿਰ ਪੜ ਵਪਾਰੀ,
ਵਪਾਰੀ ਬਣ ਜਾ ਰਿਹਾ,
ਵਪਾਰੀ ਬਣ ਜਾ ਰਿਹਾ, ਵਪਾਰੀ ਕੌਣ ਹੈ ਸੰਸਾਰ ਇਹ ਬਣ ਜਾ ਰਿਹਾ, ਜੀਵ ਰੂਪ ਬਣ ਜਾ ਰਿਹਾ, ਸੰਸਾਰ ਰੂਪ ਵਿੱਚ ਆਇਆ ਹੋਇਆ ਦੁਕਾਨ ਤੇ।
ਆਏ ਵਜਹ ਲਿਖਾਏ,
ਤੇ ਜਿਤਨੇ ਆਏ ਹਨ ਵਪਾਰੀ ਤੇ ਬਣ ਜਾ ਰਹੇ ਜੀਵ ਸਾਰੇ ਇਹ ਵਜਹ ਲਿਖਾਏ, ਵਜੋ ਨਾਮ ਰਜੀਨੇ ਦਾ ਹੈ, ਰਜੀਨਾ ਲਿਖਾ ਕੇ ਆਏ ਹਨ ਤਮਾਹੀ ਸ਼ਮਾਹੀ ਨਮਾਹੀ ਸਲਾਨੇ ਦਾ।
ਕਾਰ ਕਮਾਵਹ ਸੱਚ ਕੀ,
ਭਾਈ ਸੱਚ ਦੀ ਕਾਰ ਕਮਾਈ ਕਮਾਉਣਾ ਕਰੋ,
ਲਾਹਾ ਮਿਲੈ ਰਜਾਏ,
ਰਜਾਏ ਆਗਿਆ ਚਲਣੇ ਕਰਕੇ ਲਾਹਾ ਮਿਲ ਪਵੇਗਾ ਨਾਮ ਦਾ।
ਪੂੰਜੀ ਸਾਚੀ ਗੁਰ ਮਿਲੈ,
ਜੇ ਸੱਚੀ ਪੂੰਜੀ ਸ਼ਰਧਾ ਰੂਪ ਪਾਸ ਹੋਵੇ ਤਾਂ ਗੁਰੂ ਦੀ ਪ੍ਰਾਪਤੀ ਹੋਵੇਗੀ।
ਨਾ ਤਿਸ ਤਿਲ ਨਾ ਤਮਾਏ,
ਜਿਨ੍ਹਾਂ ਕੋਲ ਸ਼ਰਧਾ ਰੂਪ ਸੱਚੀ ਪੂੰਜੀ ਹੈ ਨਿਮਰਤਾ ਰੂਪ, ਉਹਨਾਂ ਨੂੰ ਗੁਰੂ ਮਿਲ ਪਏ ਹਨ, ਜਿਨ੍ਹਾਂ ਨੂੰ ਗੁਰੂ ਦਾ ਮਿਲਾਪ ਹੋ ਗਿਆ, ਨਾ ਤਿਸ ਨਾ ਤੈਨੂੰ ਤਿਸ ਤ੍ਰਿਸ਼ਨਾ ਕੇ ਤਿਲ ਨਾ ਤਮਾਏ, ਨਾ ਤਿਲਕ ਜਿਨ੍ਹਾਂ ਨੂੰ ਤਮਾਏ ਤਮੰਨਾ ਹੈ, ਖਾਸ਼ ਨੀ ਕਿਸੇ ਦੀ ਬੇਖਾਸ਼ ਹੀ ਰਹਿੰਦੇ ਹਨ, ਤੇ ਨਾ ਤਿਸ ਤਿਲ ਨਾ ਤਮਾਏ, ਤਿੰਨਾਂ ਦੇ ਤਾਂ ਹੀ ਤਿਲ ਜਿੰਨੀ ਵੀ ਤਮਾਏ ਤਮਾ ਨਹੀਂ ਹੈ, ਤਮਾ ਅਗਿਆਨ ਨਹੀਂ ਹੈ, ਸੋ ਕੋਈ ਵੀ ਕਿਸੇ ਪ੍ਰਕਾਰ ਦਾ ਫੁਰਨਾ ਨਹੀਂ ਹੈ, ਤਮੰਨਾ ਖਾਸ ਨਹੀਂ ਤਮਾ ਨਹੀਂ ਹੈ।
ਗੁਰਮੁਖ ਤੋਲ ਤੋਲ ਆਏ ਸੀ,
ਗੁਰਮੁਖ ਤੋਲ ਜਿਹੜੇ ਗੁਰਮੁਖਾਨ ਉਹ ਆਪਣੇ ਆਪ ਨੂੰ ਸਤਿਗੁਰੂ ਦੀ ਸੇਵਾ ਵਿੱਚ ਸਿਰ ਅਰਪਣ ਕਰਨ ਰੂਪ ਤੋਲ ਤੁਲਾਉਂਦੇ ਹਨ, ਤੇ ਪਰਮੇਸ਼ਰ ਜਿਹੜਾ ਹੈ ਵਿਚਾਰ ਕਰਨ ਨੂੰ ਤੁਲਾਏ ਸੀ ਤੋਲਦਾ ਹੈ, ਜਗਿਆਸੂ ਨੇ ਸਿਰ ਦੇਣਾ ਆਪਣਾ ਭੇਟਾ ਕਰਨਾ ਗੁਰੂ ਦੀ ਸ਼ਰਨ ਵਿੱਚ ਤੁਲਾਉਣਾ, ਤੇ ਤੁਲਾਏ ਸੀ ਪਰਮੇਸ਼ਰ ਨੇ ਵਿਚਾਰ ਕਰਕੇ ਉਹਦੇ ਤੇ ਕਿਰਪਾ ਕਰਨੀ ਤੋਲਦਾ ਹੈ, ਤੁਲਾਏ ਸੀ ਤੋਲਦਾ ਸੀ, ਤੁਲਾਏ ਸੀ ਤੋਲਦਾ ਹੈ, ਤੁਲਾਏ ਸੀ ਤੋਲੇਗਾ ਅੱਗੇ ਨੂੰ।
ਸੱਚ ਤਰਾਜੀ ਤੋਲ,
ਉਹ ਸੱਚਾ ਪਰਮੇਸ਼ਰ ਹੈ, ਸੱਚ ਸੱਚ ਰੂਪੀ ਤੱਕੜੀ ਤੇ ਰੱਖ ਕਰਕੇ ਵਿਵੇਕ ਰੂਪੀ ਤੋਲ ਵੱਟੇ ਦੇ ਨਾਲ ਤੋਲ ਰਿਹਾ ਹੈ, ਤਰਾਜੀ ਤੱਕੜੀ ਤੇ ਤੋਲ ਵੱਟਾ, ਤਰਾਜੀ ਸੱਚ ਦੀ ਹੈ ਤੱਕੜੀ, ਤੇ ਟੋਲ ਵੇਖ ਗਿਆਨ ਦਾ ਵੱਟਾ
ਆਸਾ ਮਨਸਾ ਮੋਹਣੀ
ਕਿਹੜੀ ਆਸਾ ਪਦਾਰਥਾਂ ਦੀ ਮਨਸਾ ਫੁਰਨੀ ਪੁਣੇ ਪੁਣੇ ਮੋਤ ਕਰਨ ਵਾਲੀ ਹੈ ਜੀਵ ਨੂੰ
ਗੁਰ ਠਾਕੀ ਸੱਚ ਬੋਲ
ਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਠਾਕੀ ਰੋਕ ਦਿੱਤੀ ਹੈ ਜਿਹੜੇ ਸੱਚੇ ਨਾਮ ਨੂੰ ਬੋਲ ਬੋਲਦੇ ਹਨ
ਆਪ ਤੁਲਾਏ ਤੋਲ ਸੀ
ਆਪ ਤੁਲਾਏ ਤੋਲ ਸੀ ਆਪਣੇ ਆਪ ਨੂੰ ਤੁਲਾਉਂਦੇ ਹਨ ਜਗਿਆਸੂ ਤੋਲ ਸੀ ਤੋਲਦਾ ਹੈ ਪਰਮੇਸ਼ਰ ਪੂਰੇ ਪਰਮੇਸ਼ਰ ਦਾ ਪੂਰਾ ਹੀ ਤੋਲ ਪਾਈ ਬੱਚਾ ਹੈ ਕੋਈ ਨਾ ਆਖੇ ਘੱਟ ਸੋ ਜਿਨ੍ਹਾਂ ਦੇ ਪਰਮੇਸ਼ਰ ਕਿਰਪਾ ਕਰ ਦੇਵੇ ਉਹਨਾਂ ਨੂੰ ਕੋਈ ਘੱਟ ਨਹੀਂ ਕਹਿੰਦਾ ਗਾ ਸਾਰੇ ਜੀ ਆ ਪੂਰਾ ਕਹਿੰਦੇ ਹਨ ਪੂਰੇ ਪਰਮੇਸ਼ਰ ਦਾ ਪੂਰਾ ਹੀ ਤੋਲ ਵਿਚਾਰ ਹੈ ਘੱਟ ਵਿਚਾਰ ਨੇ ਤੋਲ ਪੂਰਾ ਹੀ ਵੱਟਾ ਹੈ ਗਿਆਨ ਬ੍ਰਹਮ ਗਿਆਨ ਰੂਪ ਤੋਲ ਨਾ ਵਿਚਾਰ ਦਾ ਵੀ ਹੁੰਦਾ ਤੋਲ ਨਾ ਵੱਟੇ ਦਾ ਵੀ ਹੁੰਦਾ
ਕਥਨ ਕਹਿਣ ਨਾ ਛੁੱਟੀਆ
ਜੇ ਭਾਈ ਕੋਈ ਕੱਚ ਵੀ ਲਵੇ ਕਥਾਕੜ ਬਣ ਜਾਵੇ ਹੋਰ ਨਾ ਤੂੰ ਕਹਾ ਲਵੇ ਨਾਲ ਦੇ ਚੇਲੇ ਚਾਕੜਿਆ ਤੋਂ ਨਾ ਛੁੱਟ ਗਏ ਮੁਕਤ ਨੀ ਹੋਇਆ ਜਾ ਸਕਦਾ
ਨਾ ਪੜ ਪੁਸਤਕ
ਭਾਰ ਤੇ ਨਾ ਭਾਈ ਪੜ੍ਹਨੇ ਕਰਕੇ ਪੁਸਤਕਾਂ ਦੇ ਭਾਰ ਦੇ ਨਾਲ ਹੀ ਕੁਛ ਕਾਰਾ ਹੋ ਜਾਵੇਗਾ ਖੋ ਸੋ ਨਾ ਪੜ ਪੁਸਤਕ ਭਾਰ ਪੁਸਤਕਾਂ ਦਾ ਭਾਰ ਹੀ ਸਮਝ ਲਓ ਖੋਤੇ ਤਾਂ ਜੈਸੇ ਬਾਹਰ ਭਾਰ ਖੋਤ ਆਉਂਦਾ ਹੈ ਸੋ ਜਿਵੇਂ ਖੋਤਾ ਵਹਿਣ ਵਾਲਾ ਭਾਰ ਉਹਦੇ ਤੇ ਲੱਦਿਆ ਜਾਂਦਾ ਇਸ ਤਰ੍ਹਾਂ ਖੋਤੇ ਸਮਝ ਲਓ ਉਹੋ ਜਿਹੇ ਗਿਆਨੀ ਨੂੰ ਵੀ ਜਿਹੜਾ ਪਰਮੇਸ਼ਰ ਦੀ ਭਗਤੀ ਨਹੀਂ ਕਰਦਾ ਸੋ ਖਰ ਚੰਦਨ ਗਸ ਭਾਰਾ ਵੀ ਆਉਂਦਾ ਮਹਾਰਾਜ ਨੇ ਬਚਨ ਕਹੇ ਹਨ ਜਿਸ ਤਰ੍ਹਾਂ ਖੋਤੇ ਦੇ ਉੱਪਰ ਚੰਦਨ ਲੱਦ ਦੇਈਏ ਉਹਨੇ ਕੋਈ ਸੁਗੰਧੀ ਤਾਂ ਨਹੀਂ ਲੈ ਲੈਣੀ ਉਹਦੇ ਵਿੱਚੋਂ ਭਾਰ ਹੀ ਚੁੱਕੀ ਫਿਰਦਾ ਨਾ ਇਸੇ ਤਰ੍ਹਾਂ ਜਿਹੜਾ ਇਹੋ ਜਿਹਾ ਗਿਆਨੀ ਹੈ ਭਗਤੀ ਨਹੀਂ ਕਰਦਾ ਪੁਸਤਕ ਰੂਪੀ ਇਹ ਚੰਦਨ ਦਾ ਭਾਰ ਤਾਂ ਚੁੱਕੀ ਫਿਰਦਾ ਹੈ ਪਰ ਪ੍ਰੀਤ ਰੂਪੀ ਨਾਸਕਾ ਨਹੀਂ ਜਿਹਦੇ ਵਿੱਚੋਂ ਭਗਤੀ ਰੂਪ ਸੁਗੰਧੀ ਲੈ ਕੇ ਕੋਈ ਆਨੰਦ ਮਾਣ ਸਕੇ ਖੋਤੇ ਵਰਗੇ ਜਾਣ ਲਵੋ ਉਸ ਨੂੰ ਪੜੇ ਗੁਣੇ ਕੋ ਕਿਆ ਗੁਣ ਠੀਕ ਹੈ ਖਰ ਚੰਦਨ ਜਸ ਭਾਰਾ ਪੜੇ ਤੇ ਗੁਣੇ ਦਾ ਕੀ ਫਾਇਦਾ ਇਹੋ ਜਿਹੇ ਦਾ ਸੋ ਖੋਤੇ ਵਰਗਾ ਜਿਵੇਂ ਖੋਤੇ ਦੇ ਲੱਕੜਾਂ ਦਾ ਚੰਦਨ ਦਾ ਭਾਰ ਲੱਦ ਦੇਈਏ ਸੋ ਉਹਨੂੰ ਕੋਈ ਉਹਦੇ ਵਿੱਚੋਂ ਸੁਗੰਧੀ ਤਾਂ ਨਹੀਂ ਪ੍ਰਾਪਤ ਹੁੰਦੀ ਕਿ ਨਾਸਾਂ ਤਾਂ ਉਹਦੀਆਂ ਬੰਦ ਹੁੰਦੀਆਂ ਇਸੇ ਤਰ੍ਹਾਂ ਹੀ ਪ੍ਰੀਤ ਰੂਪੀ ਨਾਸਕਾਂ ਜਿਸ ਦੀਆਂ ਬੰਦ ਹੈ ਉਹ ਖੋਤੇ ਵਰਗੇ ਸਮਝ ਲਓ ਭਾਰ ਹੀ ਚੁੱਕੀ ਫਿਰਦਾ ਮੈਂ ਵਿਆਕਰਨ ਪੜ ਗਿਆ ਬਿਰਤੀ ਪ੍ਰਭਾਕਰ ਪੜ ਗਿਆ ਹੈ ਫਲਾਨਾ ਕੁਝ ਪੜ ਗਿਆ ਹੈ ਹਿਰਦਾ ਸ਼ਾਂਤੀ ਵਿੱਚ ਨਹੀਂ ਆਉਂਦਾ ਜਲਦਾ ਰਹਿੰਦਾ ਈਰਖਾ ਵਿੱਚ
ਕਾਇਆ ਸੋਚ ਨਾ ਪਾਈ
ਭਾਈ ਜੇ ਕਾਇਆ ਸਰੀਰ ਨੂੰ ਧੋਤਾ ਮਾਂਜੀ ਕਰੀ ਚੱਲੀਏ ਚੰਗਾ ਸਾਬਣ ਤੇਲ ਲਾ ਕੇ ਚਮਕਾ ਲਈਏ ਸੋ ਪਰਮੇਸ਼ਰ ਦੀ ਪ੍ਰਾਪਤੀ ਤਾਂ ਨਹੀਂ ਹੁੰਦੀ
ਬਿਨ ਹਰ ਭਗਤ ਪਿਆ
ਹਰੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਕੀਤੇ ਤੋਂ ਬਗੈਰ ਪਿਆਰ ਕੀਤੇ ਤੋਂ ਬਗੈਰ ਨਹੀਂ ਪ੍ਰਾਪਤੀ ਵਾਹਿਗੁਰੂ ਦੀ ਜਿੰਨੇ ਮਰਜ਼ੀ ਚਟਕੀਲੇ ਪਟਕੀਲੇ ਪਾ ਕੇ ਮਾਲਾ ਗਲ ਚ ਪਾ ਕੇ ਵਿਖਾ ਦਈਏ
ਨਾਨਕ ਨਾਮ ਨਾ ਵਿਸਰ
ਤੇ ਬੇਨਤੀ ਕਰੀਏ ਪਰਮੇਸ਼ਰ ਸਾਨੂੰ ਆਪ ਜੀ ਦਾ ਨਾਮ ਨਾ ਕਦੇ ਵੀ ਭੁੱਲੇ
ਮੇਲੇ ਗੁਰ ਕਰਤਾਰ
ਮੇਲ ਜਿਨ੍ਹਾਂ ਨੂੰ ਮੇਲ ਅਵੇ ਗੁਰੂ ਚੇਤਨ ਸਰੂਪ ਕਰਤਾਰ ਪਰਮੇਸ਼ਰ ਸਾਰੇ ਸੰਸਾਰ ਨੂੰ ਕਰਨ ਵਾਲਾ ਕਿਰਪਾ ਕਰੋ ਮੇਲ ਹੋਵੋ ਇਹ ਗੁਰੂ ਚੇਤਨ ਸਰੂਪ ਆਪ ਜੀ ਦੇ ਘਰ ਹੱਥ ਵਿੱਚ ਹੀ ਚੇਤਨ ਸੱਤਾ ਰੂਪੀ ਤਾਰ ਹੈ ਰੋਜੀ ਰੂਪੀ ਤਾਰ ਹੈ ਪ੍ਰਲਬਧ ਰੂਪੀ ਤਾਰ ਹੈ ਸਵਾਸਾਂ ਰੂਪੀ ਤਾਰ ਹੈ ਇਹ ਆਪ ਜੀ ਦੇ ਹੱਥ ਵਿੱਚ ਕਿਰਪਾ ਕਰਕੇ ਸਾਨੂੰ ਵੀ ਮਿਲਾ ਲਵੋ
ਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਾਗ ਮਹਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੇ
ਤੇਰੇ ਰਾਜ ਵਿੱਚ ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜੇ ਭਾਈ ਪੂਰਨ ਸਤਿਗੁਰੂ ਜੀ ਮਿਲ ਪੈਣ
ਪਾਈਆ ਰਤਨ ਵਿਚਾਰ
ਤਾਂ ਇਹ ਰਤਨ ਪਾਈਆ ਰਤਨ ਵਿਚਾਰ ਵਿਚਾਰ ਦੁਆਰਾ ਜੋ ਰਤਨ ਪ੍ਰਕਾਸ਼ ਰੂਪ ਬ੍ਰਹਮ ਹੈ ਉਸ ਨੂੰ ਪਾਈਆ ਪ੍ਰਾਪਤ ਕਰੀਦਾ
ਮਨ ਦੀ ਜੈ ਗੁਰ ਆਪਣੇ
ਪਾਏ ਤਾਂ ਪ੍ਰਾਪਤ ਹੋਵੇਗਾ ਜੇ ਆਪਣਾ ਮਨ ਆਪਣੇ ਗੁਰੂ ਨੂੰ ਅਰਪਣ ਕਰ ਦੇਈਏ ਭੇਟਾ ਕਰ ਦੇਈਏ ਮਨ ਦੀ ਮਨੋਤ ਤਿਆਗ ਦੇਈਏ
ਪਾਈਆ ਸਰਬ ਪਿਆਰ
ਫੇਰ ਪਾਈ ਸਾਰਿਆਂ ਨੂੰ ਪਿਆਰ ਦੇਣ ਵਾਲਾ ਜੋ ਪਰਮੇਸ਼ਰ ਉਸ ਨੂੰ ਪਾ ਲਈਦਾ ਜੋ ਸਾਰਿਆਂ ਵਿੱਚ ਪਿਆਰ ਰੂਪ ਹੈ ਆਪ
ਮੁਕਤ ਪਦਾਰਥ ਪਾਈਐ
ਅੱਗੇ ਪੜੋ
ਅਵਗਣ ਮੇਟਣ ਹਾਰ
ਮੁਕਤ ਪਦਾਰਥ ਪਾਈਐ ਅਵਗਣ ਮੇਟਣ ਹਾਰ ਜੋ ਅਵਗਣ ਮੇਟਣ ਮੇਟਣ ਵਾਲਾ ਹੈ ਪਰਮੇਸ਼ਰ ਉਸਦੀ ਕਿਰਪਾ ਦੁਆਰਾ ਮੁਕਤ ਪਦਾਰਥ ਪਾਈਐ ਮੁਕਤ ਪਦਾਰਥ ਨਾਮ ਪਦਾਰਥ ਪ੍ਰੇਮ ਪਦਾਰਥ ਗਿਆਨ ਪਦਾਰਥ ਜਨਮ ਪਦਾਰਥ ਇਹ ਤਾਰਕੇ ਪਦਾਰਥ ਹਨ ਸੋ ਮੁਕਤ ਪਦਾਰਥ ਪਾਈਐ ਮੁਕਤੀ ਦੇ ਦੇਣ ਵਾਲੇ ਪਰਮੇਸ਼ਰ ਨੂੰ ਪਾ ਲਈਦਾ ਹੈ ਜੋ ਔਗੁਣਾਂ ਨੂੰ ਮੇਟਣ ਵਾਲਾ ਹੈ ਔਗੁਣਾਂ ਨੂੰ ਮੇਟਣ ਵਾਲੇ ਹੋ ਕਰਕੇ ਮੇਟ ਕੇ ਤਿਆਗ ਕੇ ਮੁਕਤ ਪਦਾਰਥ ਨੂੰ ਪਾਈਦਾ ਹੈ ਕੇਵਲ ਮੁਕਤੀ ਦੇ ਤਾਏ
ਔਗੁਣ ਮੇਟਣ ਹਾਰ
ਔਗੁਣਾਂ ਨੂੰ ਮੇਟਣ ਵਾਲੇ ਹੋ ਕੇ ਸਤਿਗੁਰੂ ਮੇਟ ਦਿੰਦਾ ਹੈ ਪਾਪ ਮਿਟਣ ਵਾਲਾ ਸਾਰਿਆਂ ਦੇ ਔਗਣਾਂ ਨੂੰ
ਭਾਈ ਰੇ ਗੁਰ ਬਿਨ ਗਿਆਨ ਨਾ ਹੋ
ਭਾਈ ਰੇ ਹੇ ਭਰਾਵੋ ਪਰਮੇਸ਼ਰ ਦੇ ਚੇਤਨ ਸੱਤਾ ਸਾਰਿਆਂ ਚ ਹੋਣ ਕਰਕੇ ਮਹਾਰਾਜ ਭਾਈ ਅੱਖਰ ਵਰਤ ਰਹੇ ਹਨ ਭਾਈ ਰੇ ਹੇ ਭਰਾਵੋ ਗੁਰੂ ਧਾਰਨ ਕੀਤੇ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੇ
ਚਹੋ ਬ੍ਰਹਮੇ ਨਾਰਦ
ਸੋਚਣ ਦਾ ਕੀ ਹੈ ਮਹਾਰਾਜ ਕਿਸੇ ਦੀ ਕੋਈ ਕਹਾਣੀ ਕੋਈ ਸਾਖੀ ਦੱਸੋ ਕਿਰਪਾ ਕਰੋ ਮਹਾਰਾਜ ਕਹਿੰਦੇ ਪੁੱਛੋ ਬ੍ਰਹਮ ਬਾਰਵੇਂ ਨੂੰ ਪੁੱਛ ਲਵੋ ਗੁਰੂ ਧਾਰਨ ਕੀਤੇ ਤੋਂ ਬਗੈਰ ਉਹਦੀ ਵੀ ਕਲਿਆਣ ਨਹੀਂ ਸੀ ਹੋਈ ਵੇਦਾਂ ਨੂੰ ਨਹੀਂ ਸੀ ਉਚਾਰ ਸਕਿਆ ਸੋ ਹੰਕਾਰ ਹੋ ਗਿਆ ਸੀ ਕਹਿਣ ਲੱਗਾ ਕਿ ਮੇਰੇ ਬਿਨਾਂ ਕੋਈ ਹੈ ਹੀ ਨਹੀਂ ਆਕਾਸ਼ ਬਾਣੀ ਕਿ ਬਰਮਾ ਹੰਕਾਰ ਨਾ ਕਰ ਤੋ ਕਮਲ ਦੀ ਨਾਲੀ ਚ ਪੈਦਾ ਹੋਇਆ ਹੰਕਾਰ ਨਾਲ ਕਹਿਣ ਲੱਗਾ ਕਿ ਇਹ ਛੋਟੀ ਜਿਹੀ ਨਾਲੀ ਹੈ ਮੈਂ ਏਡਾ ਵੱਡਾ ਇਹਦੇ ਚ ਕਿਵੇਂ ਮੈਂ ਪੈਦਾ ਹੋ ਗਿਆ ਲੱਤ ਮਾਰੀ ਵੱਡਿਆਂ ਦਾ ਕੰਮ ਹੁੰਦਾ ਇੱਕ ਦੋ ਵੇਰਾ ਖਿਮਾ ਕਰ ਦੇਣੀ ਦੂਜੀ ਵੇਰੇ ਫਿਰ ਲੱਤ ਮਾਰੇ ਜਿਵੇਂ ਖੂਹ ਦੇ ਵਿੱਚ ਰੋੜ ਸੁੱਟ ਦਈਏ ਇਸ ਤਰ੍ਹਾਂ ਨਾਲ ਵਿੱਚ ਗੋਤੇ ਖਾਂਦਾ ਜਾਂਦਾ ਅਠਾਰਾਂ ਯੁੱਗ ਲੋਟੀਆਂ ਖਾਂਦਾ ਗਿਆ ਥੱਲੇ ਨੂੰ ਮੁੜ ਕੇ ਬੇਨਤੀ ਕੀਤੀ ਕਿ ਪਰਮੇਸ਼ਰ ਕਿਰਪਾ ਕਰੋ ਮੇਰੇ ਤੋਂ ਭੁੱਲ ਹੋ ਗਈ ਹੈ ਮੈਨੂੰ ਬਖਸ਼ ਦਿਓ ਅਠਾਰਾਂ ਯੁੱਗ ਨੂੰ ਕੱਢਣ 'ਤੇ ਲੱਗੇ ਗੁਰੂ ਕੀ ਬਾਣੀ 'ਚ ਲਿਖਿਆ ਛੱਤੀ ਯੁੱਗ ਵਰਤਿਆ ਗੁਬਾਰਾ ਤਾੜੀ ਲਾਏ ਸਿਰਜਣ ਹਾਰ ਹੈ ਧੁੰਦੂ ਕਾਰਨ ਨਰਾਲਮ ਬੈਠਾ ਨਾ ਤਾਂ ਤੰਦ ਪਸਾਰਾ ਹੈ ਸੋ ਐਸੀ ਇਹਦੀ ਹਾਲਤ ਹੋਈ ਸੀ ਤਪ ਕਰ ਇਹਨੂੰ ਉਪਦੇਸ਼ ਐਸੀ ਸਨਮਾਨ ਕਰਨ ਲੱਗਾ ਸੀ ਫਿਰ ਪਰਮੇਸ਼ਰ ਨੂੰ ਗੁਰੂ ਧਾਰਨ ਕਰਕੇ ਅੱਗੇ ਚਾਹਾਂ ਵੇਦਾਂ ਦੇ ਉਚਾਰਨ ਦੀ ਸ਼ਕਤੀ ਇਸ ਨੂੰ ਪ੍ਰਾਪਤ ਹੋਈ ਸੀ ਪੁੱਛੋ ਬ੍ਰਹਮਾ
ਨਾਰਦ
ਕਹਿੰਦੇ ਨਾਰਦ ਨੂੰ ਵੀ ਪੁੱਛ ਲਓ ਇਹ ਵੀ ਬੜਾ ਭਾਰੀ ਮਾਨੀ ਹੋ ਗਿਆ ਸੀ ਕਹਿੰਦਾ ਮੈਂ ਕਾਮ ਜਿੱਤ ਲਿਆ ਹੈ ਬੁਰੀ ਹਾਲਤ ਇਹਦੀ ਹੋਈ ਸੀ ਅਖੀਰ ਨੂੰ ਖਾਲਸਾ ਜੀ ਸੋ ਬਾਂਦਰ ਦਾ ਮੂੰਹ ਲਾਉਣਾ ਪੈ ਸੀ ਰੋਣਾ ਪੈ ਗਿਆ ਸੀ ਸੋ ਐਸੀ ਹਾਲਤ ਐਸਿਆਂ ਦੀ ਹੋਈ ਆ ਗੁਰੂ ਧਾਰਨ ਕੀਤੇ ਤੋਂ ਬਗੈਰ ਜਾਂ ਪੁੱਛੋ ਬ੍ਰਹਮੇ ਨਾਰਦ ਹੈ ਨਾਰਦ ਜਗਨਨਾਥਪੁਰੀ ਵਿੱਚ ਪਰਮੇਸ਼ਰ ਦੇ ਦਰਸ਼ਨ ਕਰਨ ਜਾ ਭਗਵਾਨ ਦੇ ਦਰਸ਼ਨ ਕਰਨ ਜਾਇਆ ਕਰੇ ਅਤੇ ਭਗਵਾਨ ਨੇ ਘੁੰਮਿਆਰਾਂ ਨੂੰ ਸੱਦ ਕੇ ਹੁਕਮ ਕਰ ਦਿੱਤਾ ਕਿ ਸਵਾ ਗਜ ਚੌੜੀ ਅਤੇ ਸਵਾ ਗਜ ਡੂੰਘੇ ਮਿੱਟੀ ਪੁੱਟ ਕਰਕੇ ਬਾਹਰ ਸੁੱਟਿਆ ਕਰੋ ਅਤੇ ਨਵੀਂ ਮਿੱਟੀ ਇੱਥੇ ਪਾਇਆ ਕਰੋ ਘੁੰਮਿਆਰਾਂ ਨੇ ਹੁਕਮ ਮੰਨਿਆ ਇਸੇ ਤਰ੍ਹਾਂ ਕਰੀ ਜਾਇਆ ਕਰਨ ਨਾਰਦ ਨੇ ਵੇਖਿਆ ਕਾਫ਼ੀ ਦਿਨ ਜਦੋਂ ਹੋ ਗਏ ਇੱਕ ਦਿਨ ਪੁੱਛ ਲਿਆ ਰਾਹ 'ਚ ਮਿਲਿਆ ਕਰਨ ਲੱਗੇ ਤੁਸੀਂ ਕੀ ਕਰਦੇ ਹੋ ਨਿੱਤ ਮਿੱਟੀ ਕਿੱਥੇ ਲਿਜਾਉਂਦੇ ਅਤੇ ਕਿੱਥੋਂ ਲਿਆਉਂਦੇ ਹੋ ਉਹਨਾਂ ਨੂੰ ਨਹੀਂ ਸੀ ਪਤਾ ਵੀ ਇਹ ਨਾਰਦ ਜੀ ਬਰਮੇ ਦਾ ਪੁੱਤਰ ਹੈ ਉਹ ਕਹਿਣ ਲੱਗੇ ਕਿ ਤੈਨੂੰ ਕੀ ਦੱਸੀਏ ਇੱਕ ਨਾਰਦ ਨਾਰਦ ਬਰਮੇ ਦਾ ਪੁੱਤਰ ਹੈ ਉਹ ਨਗੋਰਾ ਹੈ ਭਗਵਾਨ ਦੇ ਦਰਸ਼ਨ ਕਰਨ ਉਹ ਹਟਦਾ ਨਹੀਂ ਨਿੱਤ ਜਾਂਦਾ ਅਤੇ ਜਿੱਥੇ ਉਹ ਬਹਿੰਦਾ ਨਗੋਰੇ ਪੁਣੇ ਦੀ ਜੂਠ ਨਾਲ ਉਹ ਸਾਰੀ ਧਰਤੀ ਅਪਵਿੱਤਰ ਹੋ ਜਾਂਦੀ ਹੈ ਹੁਣ ਗੁਰੂ ਧਾਰਨ ਨੇ ਕੀਤਾ ਅਤੇ ਭਗਵਾਨ ਸਾਨੂੰ ਕਹਿੰਦਾ ਕਿ ਇੰਨੀ ਮਿੱਟੀ ਪੁੱਟੋ ਅਤੇ ਇੰਨੀ ਇੱਥੇ ਹੋਰ ਨਵੀਂ ਪਾਓ ਨਾ ਉਹ ਜਾਣੋ ਹਟਦਾ ਨਾ ਇਹ ਸਾਡਾ ਸਿਆਪਾ ਮੁੱਕਦਾ ਕਹਿਣ ਲੱਗਾ ਉਹ ਤਾਂ ਮੈਂ ਹੀ ਹੈ ਅਤੇ ਕਹਿਣ ਲੱਗਾ ਤੂੰ ਆ ਫਿਰ ਗੁਰੂ ਧਾਰਨ ਕਰ ਲਾ ਸਾਨੂੰ ਕਿਉਂ ਜੱਪ 'ਚ ਪਾਇਆ ਹੈ ਭਗਵਾਨ ਦੇ ਪਾਸ ਗਿਆ ਜਾ ਕੇ ਕਹਿਣ ਲੱਗਾ ਭਗਵਾਨ ਜੇ ਨਗੁਰਾ ਇੰਨਾ ਹੀ ਮਾੜਾ ਹੁੰਦਾ ਤੂੰ ਮੈਨੂੰ ਪਹਿਲਾਂ ਦੱਸ ਦਿੰਦੇ ਉਸ ਵੇਲੇ ਭਗਵਾਨ ਨੇ ਕਿਹਾ ਕਿ ਨਾਰਦ ਤੈਨੂੰ ਇਸ ਵਾਸਤੇ ਅਸੀਂ ਨਹੀਂ ਦੱਸਿਆ ਤੂੰ ਬਾਰਵੇਂ ਦਾ ਪੁੱਤਰ ਹੈ ਮੁਨੀ ਹੈ ਅਸੀਂ ਤੇਰਾ ਸਤਿਕਾਰ ਕਰਦੇ ਰਹੇ ਤੈਨੂੰ ਸੀ ਕਿ ਮੈਂ ਵੱਡਿਆਂ ਦਾ ਪੁੱਤਰ ਮੈਨੂੰ ਕੀ ਲੋੜ ਹੈ ਗੁਰੂ ਧਾਰਨ ਕਰਨ ਦੇ ਤੈਨੂੰ ਦੱਸ ਦਈਏ ਤੂੰ ਪਹਿਲੇ ਜਨਮ ਵਿੱਚ ਦਾਸੀ ਦਾ ਪੁੱਤਰ ਸੀ ਗੋਲੀ ਦਾ ਸੋ ਤੈਨੂੰ ਮਹਾਤਮਾ ਮਿਲੇ ਸਨ ਤੂੰ ਮਹਾਤਮਾ ਨਾਲ ਰਹਿਣਾ ਚਾਹਿਆ ਮਹਾਤਮਾ ਨੇ ਤੈਨੂੰ ਕਿਹਾ ਵੀ ਤੂੰ ਆਪਣੇ ਘਰ 'ਚ ਰਹੋ ਆਪਣੀ ਮਾਤਾ ਦੀ ਸੇਵਾ ਕਰ ਜਦੋਂ ਚੜ੍ਹਾਈ ਕਰ ਜਾਵੇਗੀ ਉਦੋਂ ਸਾਡੇ ਪਾਸ ਆ ਜਾਵੀ ਸੋ ਇਹਨੇ ਇਸੇ ਤਰ੍ਹਾਂ ਕੀਤਾ ਸੀ ਘਰ ਵਿੱਚ ਰਹਿੰਦਾ ਨਾਲ ਤਾਂ ਸੇਵਾ ਕਰਿਆ ਕਰੇ ਨਾਲੇ ਕਹਿੰਦਾ ਕਰੇ ਮਰ ਜਾ ਮਾਂ ਅਤੇ ਇਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਸਾਲ ਭਰ ਸੇਵਾ ਕਰਦੇ ਰਿਹਾ ਸਾਲ ਪਿੱਛੋਂ ਦੀ ਮਾਂ ਮਰ ਗਈ ਪਿੱਛੋਂ ਮਹਾਤਮਾ ਦੀ ਸੰਗਤ ਵਿੱਚ ਆਇਆ ਸੇਵਾ ਕਰਦਾ ਰਿਹਾ ਸੰਕਲਪ ਇਹ ਰੱਖ ਲਿਆ ਕਿ ਮੈਂ ਬਰਮੇ ਦਾ ਪੁੱਤਰ ਹੋ ਕੇ ਜੰਮਾਂ ਸੋ ਤੂੰ ਉਹ ਪਹਿਲਾਂ ਸੀ ਪਹਿਲੇ ਜਨਮ ਵਿੱਚ ਅਤੇ ਮਹਾਤਮਾ ਦੀ ਸੰਗਤ ਕਰਕੇ ਤਪੱਸਿਆ ਕਰਨ ਦੇ ਕਾਰਨ ਬਾਰਵੇਂ ਦੇ ਘਰ 'ਚ ਤੂੰ ਜੰਮਿਆ ਅਤੇ ਤੈਨੂੰ ਇਹ ਮਾਣ ਸੀ ਕਿ ਮੈਂ ਗੁਰੂ ਕਿਉਂ ਧਾਰਨ ਕਰਾਂ ਇਸ ਵਾਸਤੇ ਅਸੀਂ ਤੈਨੂੰ ਕੁਝ ਕਹਿੰਦੇ ਨਹੀਂ ਸੀ ਤੇਰਾ ਸਤਿਕਾਰ ਕਰਦੇ ਸੀ ਕਹਿਣ ਲੱਗਾ ਜੀ ਮੈਨੂੰ ਤਾਂ ਪਤਾ ਨਹੀਂ ਸੀ ਵੀ ਇੰਨੀ ਨਗੁਰੇ ਪੁਣੇ ਦੀ ਜੂਠ ਦਾ ਐਸਾ ਫਲ ਹੋਇਆ ਕਰਦਾ ਮੇਰੇ 'ਤੇ ਕਿਰਪਾ ਕਰੋ ਹੁਣ ਮੈਂ ਕਿਹਦੇ ਕਰਾਂ ਭਗਵਾਨ ਕਹਿਣ ਲੱਗੇ ਵੀ ਤੂੰ ਗੁਰੂ ਧਾਰਨ ਕਰ ਲੈ ਕਹਿੰਦਾ ਜਿਹੜਾ ਪਹਿਲਾਂ ਮੈਨੂੰ ਮਿਲ ਪਵੇਗਾ ਮੈਂ ਉਸੇ ਨੂੰ ਧਾਰਨ ਕਰ ਲਵਾਂਗਾ ਭਗਵਾਨ ਕਹਿਣ ਲੱਗੇ ਚੰਗਾ ਉੱਥੇ ਇਹ ਤੁਰ ਪਿਆ ਉਧਰੋਂ ਭਗਵਾਨ ਨੇ ਵਿਸ਼ੇਸ਼ ਮੁਨੀ ਨੂੰ ਪ੍ਰੇਰ ਦਿੱਤਾ ਉਹਨਾਂ ਨੇ ਸੋ ਮੱਛੀ ਪਕੜਨ ਵਾਲਾ ਜਿਹੜਾ ਮਾਹੀਗੀਰ ਉਹਦਾ ਫਨਕ ਦਾ ਰੂਪ ਧਾਰ ਲਿਆ ਅਤੇ ਇੱਕ ਜਾਲੀ ਲੈ ਲਈ ਕੁਝ ਕੁ ਮੱਛੀਆਂ ਉਹਦੇ 'ਚ ਪਾ ਲਈਆਂ ਮੋਢੇ 'ਤੇ ਧਰ ਕੇ ਤੁਰ ਪਏ ਪਹਿਲਾਂ ਮਿਲ ਪਏ ਨਾਰਦ ਨੂੰ ਨਾਰਦ ਨੇ ਗੁਰੂ ਧਾਰਨ ਜਦੋਂ ਕਰ ਲਿਆ ਵਿਸ਼ੇਸ਼ ਜੀ ਨੂੰ ਕਹਿਣ ਲੱਗੇ ਵੇਖ ਆ ਕੇ ਕੈਸੀਆਂ ਸੋਹਣੀਆਂ ਮੱਛੀਆਂ ਵੇਖ ਕੇ ਕਹਿਣ ਲੱਗਾ ਉਹ ਗੁਰੂ ਵੀ ਮਿਲਿਆ ਪਰ ਉਹ ਵੀ ਚੱਜਦਾ ਨਾ। ਇਹਨਾਂ ਸੰਕਲਪ ਕਰਕੇ ਮੰਚ ਤੇ ਵਾਪਸ ਆ ਗਿਆ ਭਗਵਾਨ ਕੋਲ। ਜਦੋਂ ਆਇਆ ਭਗਵਾਨ ਨੇ ਪੁੱਛਿਆ ਗੁਰੂ ਧਾਰਨ ਕੀਤਾ, ਕਹਿੰਦਾ ਜੀ ਕਰਤਾ ਲਿਆ ਪਰ ਚੱਜਦਾ ਨੀ ਮਿਲਿਆ। ਜਦੋਂ ਇੰਨੀ ਗੱਲ ਕੇ ਭਗਵਾਨ ਨੇ ਕਹਿਤਾ ਤੂੰ ਆਪਣੇ ਗੁਰੂ ਦੀ ਨਿੰਦਿਆ ਕੀਤੀ ਜਾ, 84 ਭੁਗਤੇਗਾ। ਰੋਣ ਲੱਗ ਪਿਆ, ਕਹਿਣ ਲੱਗਾ ਜੀ ਹੁਣ ਮੈਂ ਕਿਵੇਂ ਕਰਾਂਗਾ, ਛੁਟਕਾਰਾ ਕਿਵੇਂ ਹੋਵੇਗਾ ਮੇਰਾ। ਕਹਿਣ ਲੱਗੇ ਜੀ ਦੀ ਨਿੰਦਿਆ ਕੀਤੀ, ਆਪਦਾ ਗੁਰੂ ਧਾਰਨ ਕੀਤਾ ਸੀ, ਤੂੰ ਉੱਥੇ ਤੋਂ ਜਾ ਕੇ ਪੁੱਛ। ਵਿਸ਼ਿਸ਼ਟ ਜੀ ਇਹਨੇ ਨੂੰ ਆ ਗਏ, ਭਗਵਾਨ ਵਿਸ਼ਿਸ਼ਟ ਨੂੰ ਸਾਰੀ ਗੱਲ ਦੱਸੀ। ਉਹ ਕਹਿਣ ਲੱਗੇ ਕਿਉਂ ਕਰਨ, ਭਗਵਾਨ ਦੇ ਪਾਸ ਜਾ ਕੇ ਭਗਵਾਨ ਨੂੰ ਕਹਿ ਵੀ ਭਗਵਾਨ ਜੋ 84 ਮੈਨੂੰ ਭੁਗਤਾਉਣੀ ਹੈ ਉਹਦਾ ਨਕਸ਼ਾ ਬਣਾ ਕੇ ਉੱਕਰ ਕੇ ਵਿਖਾਓ। ਜਦੋਂ ਨਕਸ਼ਾ ਬਣਾਉਣਗੇ ਵਿੱਚ ਲਿਟਣ ਲੱਗ ਪਵੀ, ਭਗਵਾਨ ਪੁੱਛੇਗਾ ਵੀ ਤੂੰ ਇਹ ਕੀ ਕਰਨਾ, ਉਦੋਂ ਹੱਥ ਜੋੜ ਕੇ ਬੇਨਤੀ ਕਰ ਲਵੀ ਵੀ ਉਹ 84 ਵੀ ਤੁਹਾਡੀ ਸੀ, ਇਹ ਵੀ ਤੁਹਾਡੀ ਹੈ, ਉੱਥੇ ਭੁਗਤਾਉਣੀ, ਆਪਣੇ ਸਾਹਮਣੇ ਭੁਗਤਾ ਲਓ, ਮੈਂ 84 ਭੁਗਤ ਰਿਹਾ, ਇਸ ਤਰ੍ਹਾਂ ਤੇਰਾ ਛੁਟਕਾਰਾ ਹੋਵੇਗਾ। ਜਾ ਕੇ ਭਗਵਾਨ ਨੂੰ ਨਾਰਦ ਕਹਿਣ ਲੱਗਾ ਜੋ 84 ਦਾ ਨਕਸ਼ਾ ਤਾਂ ਬਣਾ ਕੇ ਵਿਖਾਓ ਜਿਹੜੀ ਭੁਗਤਾਉਣੀ ਮੈਨੂੰ। ਜਦੋਂ ਨਕਸ਼ਾ ਉੱਕਰ ਕੇ ਵਿਖਾਉਣ ਲੱਗੇ ਵਿੱਚ ਲਿਟਣ ਲੱਗ ਪਿਆ, ਭਗਵਾਨ ਕਹਿਣ ਲੱਗੇ ਕੀ ਕਰਨਾ, ਕਹਿੰਦਾ ਜੀ ਕਿ ਉਹ 84 ਵੀ ਤੁਹਾਡੀ ਸੀ, ਇਹ ਵੀ ਤੁਹਾਡੀ ਬਣਾਈ ਹੈ, ਕਿਰਪਾ ਕਰੋ ਇਸੇ ਨਾਲ ਹੀ ਛੁਟਕਾਰਾ ਕਰ ਦਿਓ। ਕਹਿਣ ਲੱਗੇ ਜਿਸ ਨੂੰ ਤੂੰ ਮਾੜਾ ਕਹਿੰਦਾ ਸੀ ਉੱਥੇ ਨੂੰ ਤੈਨੂੰ ਸਿੱਖਿਆ ਦਿੱਤੀ ਹੈ ਨਾ, ਸੁਣ ਕੇ ਪੈਰੀ ਪੈ ਗਿਆ ਸੀ। ਸੋ ਮਹਾਰਾਜ ਕਹਿੰਦੇ ਹਨ ਭਾਈ ਰੇ ਗੁਰਦਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮਾ ਨਾਰਦ, ਬਰਮੇ ਤੇ ਨਾਰਦ ਨੂੰ ਪੁੱਛ ਲਵੋ।